ਪੰਥਕ ਪਰੰਪਰਾ। ਸਿੱਖੀ ਦੇ ਦੋ ਮੁੱਢਲੇ ਅਸੂਲ ਹਨ, ਇੱਕ ਸੇਵਾ ਤੇ ਦੂਸਰਾ ਸਿਮਰਨ। ਸੇਵਾ ਦਾ ਮੈਦਾਨ ਕਾਫੀ ਲੰਬਾ ਚੌੜਾ ਹੈ। ਉਹ ਜੋੜੇ ਝਾੜਨ ਤੇ ਦਾਤਣਾ ਲਿਆ ਕੇ ਦੇਣ ਤੋਂ ਆਰੰਭ ਹੋ ਕੇ ਫਿਰ ਦੇਸ਼ ਹਿੱਤ ਕੁਰਬਾਨੀ ਤੇ ਆਖਰ ਸ਼ਹੀਦੀ ਦੀ ਸੇਵਾ ਹੈ। ਪਰ ਇਸ ਪੰਥ ਦੇ ਨਾਲ ਹੀ ਦੂਸਰਾ ਪੰਥ ਵੀ ਇਸ ਤੋਂ ਕਮਜ਼ੋਰ ਨਹੀਂ, ਹੀਣਾ ਨਹੀਂ ਤੇ ਨਾ ਨਿਰਬਲ ਤੇ ਕਮਜ਼ੋਰ ਦਾ ਕੰਮ ਹੈ। ਉਹ ਹੈ ਸਿਮਰਨ ਤੇ ਆਤਮ ਗਿਆਨ ਦੀ ਪ੍ਰਾਪਤੀ। ਉਹ ਹੈ ਸਿਮਰਨ ਤੇ ਆਤਮ ਗਿਆਨ ਦੀ ਪ੍ਰਾਪਤੀ। ਸਿੱਖੀ ਇਹ ਗੱਲ ਮੁੱਢਲੇ ਤੌਰ ਪਰ ਤਸਲੀਮ ਕਰਦੀ ਹੈ ਕਿ ਜੇਕਰ ਅੰਦਰ ਨਾਮ ਨਾ ਹੋਵੇ ਤੇ ਸੱਤ ਦਾ ਪ੍ਰਕਾਸ਼ ਹਿਰਦੇ ਭੂਮੀ ਅੰਦਰ ਨਾ ਹੋਵੇ ਤਦ ਸੇਵਾ ਨਹੀਂ ਹੋ ਸਕਦੀ। ਸੇਵਾ ਕਰਦਿਆਂ ਜਦੋਂ ਕਦੇ ਲੋਕਾਂ ਦੀ ਉਨਤੀ ਤੇ ਉਸਾਰੀ ਹਿੱਤ ਰਾਜ ਭਾਗ ਸੰਭਾਲਣਾ ਪਵੇਗਾ ਤਦ ਸਿਮਰਨ ਤੇ ਸਤਵਾਦ ਤੋਂ ਹੀਣ ਮਨੁੱਖ ਕ੍ਰੋਧ ਵਸ਼ ਹੋ ਕੇ ਪਾਪੀ ਤੇ ਨੀਵਾਂ ਵੀ ਹੋ ਸਕਦਾ ਹੈ। ਸੋ ਸਿਮਰਨ ਨੂੰ ਸਿੱਖੀ ਨੇ ਇਸੇ ਹੀ ਕਰਕੇ ਆਦ ਵਿੱਚ ਰੱਖਿਆ ਹੈ। ਤਲਵਾਰ ਦਾ ਧਾਰਨੀ ਜਾਂ ਜਿਸ ਨੇ ਦੇਸ਼ ਤੇ ਕੌਮ ਦੀ ਰਾਖੀ ਹਿੱਤ ਤਲਵਾਰ ਚਲਾਈ ਹੈ, ਜੇਕਰ ਪਰਮੀ ਭੁੱਲਾ ਹੈ, ਵਹਿਮੀ ਤੇ ਲਾਲਚੀ ਹੰਕਾਰੀ ਬਣ ਜਾਵੇ ਤਦ ਸੰਸਾਰ ਵਿੱਚ ਹੋਰ ਹਨੇਰ ਆਵੇਗਾ। ਸੋ ਸੰਸਾਰ ਨੂੰ ਸਤ ਮਾਰਗ ਪਰ ਸਥਿਤ ਕਰਨ ਹਿੱਤ ਸਤਿਗੁਰੂ ਜੀ ਨੇ ਪਹਿਲਾਂ ਹੀ ਸ਼ਬਦ ਤੇ ਉਸਦੇ ਜਾਪ ਤੇ ਧਿਆਨ ਉੱਪਰ ਜ਼ੋਰ ਦਿੱਤਾ ਹੈ। ਸ਼੍ਰੀ ਕਲਗੀਧਰ ਮਹਾਰਾਜ ਜੀ ਦੀ ਸਾਰੀ ਜੀਵਨੀ ਹੀ ਇੱਕ ਮਹਾਨ ਜੱਦੋ-ਜਹਿਦ ਦੀ ਜ਼ਿੰਦਗੀ ਹੈ। ਉਸ ਅੰਦਰ ਇੱਕ ਕੜੀ ਵੀ ਕਿਧਰੇ ਟਿਕਾਓ ਜਾਂ ਫਿਰ ਦੁਨਿਆਵੀ ਨਜ਼ਰ ਤੋਂ ਬੇਫਿਕਰੀ ਦੀ ਜੀਵਨੀ ਨਹੀਂ ਦਿਸਦੀ, ਪਰ ਤਨ ਹਨ ਦਸ਼ਮੇਸ਼ ਸਵਾਮੀ ਜਿਨ੍ਹਾਂ ਨੇ ਜਿਨ੍ਹਾਂ ਤੋਂ ਜਦੋਂ ਵੀ ਸਮਾਂ ਮਿਲਿਆ ਉਸ ਨੂੰ ਵਾਹਿਗੁਰੂ ਜੀ ਦੀ ਯਾਦ ਲਿਵ ਤੇ ਧਿਆਨ ਅੰਦਰ ਲੰਘਾਇਆ ਸੀ। ਇਹ ਇੱਕ ਮਹਾਨ ਕਰਤੱਵਮਈ ਗੱਲ ਨਹੀਂ ਕਿ ਯੁੱਧ ਦੀਆਂ ਕਾਲੀਆਂ ਘਟਾਵਾਂ ਅੰਦਰ ਵੀ ਆਪ ਜੀ ਦਾ ਸੁਭਾ ਸਵਾ ਪੈਰ ਰਾਤ ਰਹਿੰਦਿਆਂ ਜਾਗਣਾ, ਫਿਰ ਸਮਾਧੀ ਸਥਿਤ ਹੋ ਕੇ ਨਿਜ ਤਾਮ ਅੰਦਰ ਨਿਜ ਹੀ ਪੁੱਜਣਾ ਤੇ ਸਰੀਰ ਅੰਦਰ ਹੁੰਦਿਆਂ ਕਰਮ ਕਰਦਿਆਂ ਨਹਿ ਕਰਮ ਰਹਿਣਾ, ਫਿਰ ਰਾਗੀ ਸਿੰਘ ਨੂੰ ਰੋਜ਼ ਹੀ ਕੀਰਤਨ ਦੀ ਆਗਿਆ ਕਰਨੀ। ਇਹ ਗੱਲਾਂ ਬੇਲੋੜੀ ਜਿਹੀਆਂ ਹੀ ਦਿਸਦੀਆਂ ਹਨ, ਪਰ ਇਹ ਹਨ 100% ਸੱਚ ਤੇ ਅਮਰ ਸੱਚਾਈ ਵਾਲੀਆਂ ਹਨ ਕਿ ਕਲਗੀਧਰ ਪਿਤਾ ਜਿਤਨੇ ਸ਼ਸਤਰਾਂ ਦੇ ਧਨੀ ਸਨ ਉਤਨੇ ਹੀ ਉਹ ਆਤਮ ਦੇਸ਼ ਤੇ ਮਹਾਨ ਅਗਾਦ ਅਰਸ਼ਾ ਤੇ ਉਡਾਰੂ ਤੇ ਧਰਮ ਪਿਤਾ ਪਾਰਬ੍ਰਹਮ ਤੇ ਅਨਿਨ ਤੇ ਬੇਲਾਗ ਪਿਆਰ ਕਰਨ ਹਾਰ ਸਨ। ਸਭੋ ਕੁਛ ਲੁਟਾ ਕੇ ਫਿਰ ਉਸਦੀ ਰਜਾ ਅੰਦਰ ਗੀਤ ਗਾਉਣੇ ਸ਼੍ਰੀ ਗੁਰਦੇਵ ਦਾ ਹੀ ਕਰਤੱਵ ਹੈ। ਇਹ ਇੱਕ ਅਮਰ ਸੱਚਾਈ ਹੈ ਕਿ ਗੁਰਦੇਵ ਜੀ ਨੇ ਆਪਣੀ ਇੱਕ ਮਹਾਨ ਸਿੱਖ ਭਾਈ ਦਇਆ ਸਿੰਘ ਜੀ ਦੀ ਰਾਹੀਂ ਪੂਰੀ ਕੀਤੀ। ਜਦੋਂ ਆਪ ਜੀ ਨੇ ਉਹਨਾਂ ਦੀ ਭਾਵਨਾ ਤੱਕ ਕੇ ਕਿ ਉਹ ਕੁਰਬਾਨੀ ਦੇ ਨਾਲ ਹੀ ਸਤਨਾਮ ਦਾ ਅਧਿਐਨ ਕਰਨਾ ਜ਼ਰੂਰੀ ਸਮਝਦੇ ਹਨ ਤੇ ਨਾਲ ਹੀ ਉਹ ਸਰੀਰ ਦੇ ਅੰਦਰ ਹੀ ਸਵੈ ਸਰੂਪ ਦੇ ਦੀਦਾਰ ਕਰਨਾ ਚਾਹੁੰਦੇ ਹਨ, ਅੰਸ਼ ਦੀ ਹੋਂਦ ਹੀ ਮਨੁੱਖ ਨੂੰ ਹਰ ਬਦੀ ਤੇ ਦੂਰ ਕਰਨ ਹਿੱਤ ਹਰ ਉਪਰਾਲਾ ਤੇ ਹਰ ਢੰਗ ਵਰਤਨ ਦੀ ਪ੍ਰੇਰਣਾ ਦਿੰਦੀ ਹੈ। ਕੇਵਲ ਇੱਕ ਮਾਤਰ ਲਿਵ ਤੇ ਟੇਕ ਦਾ ਆਧਾਰਿਤ ਹੋ ਕੇ ਹੀ ਮਨੁੱਖ ਆਪਣੀਆਂ ਗਰਜਾਂ ਤੋਂ ਰਹਿਤ ਹੋ ਕੇ ਬਿਨਾਂ ਕਿਸੇ ਜਾਤੀ ਲਾਲਚ ਤੇ ਆਪਣੀ ਖਵਾਇਸ਼ ਦੇ ਕੇਵਲ ਮਾਤਰ ਹਾਲਕ ਦੀ ਖਲਕਤ ਹੀ ਤੇ ਸਭੋ ਕੁਛ ਵਾਰਨ ਨੂੰ ਤਿਆਰ ਹੋ ਜਾਂਦਾ ਹੈ। ਇਹ ਦ੍ਰਿਸ਼ਟੀਕੋਣ ਕੇਵਲ ਨਾਮ ਆਧਾਰਿਤ ਮਨੁੱਖ ਅੰਦਰ ਪ੍ਰਤੱਖ ਦਿਸਦਾ ਹੈ। ਇਹ ਠੀਕ ਹੈ ਕਿ ਦੇਸ਼ ਦੇ ਕੌਮ ਦੇ ਮਤਵਾਲੇ ਵੀ ਕਈ ਵਾਰੀ ਇੱਕ ਗੱਲ ਨੂੰ ਨਾ ਚਾਹੁੰਦੇ ਹੋਏ ਵੀ ਦੇਸ਼ ਪਿਆਰ ਹਿੱਤ ਹਰ ਕੁਰਬਾਨੀ ਕਰ ਸਕਦੇ ਹਨ ਤੇ ਕਰਦੇ ਹਨ, ਪਰ ਨਾਮ ਆਧਾਰਿਤ ਮਨੁੱਖ ਨੂੰ ਕੁਰਬਾਨੀ ਤੇ ਤਿਆਗ ਵਿੱਚ ਕੋਈ ਲੰਬੀ ਚਿੰਤਾ ਨਹੀਂ ਹੁੰਦੀ, ਕਿਉਂਕਿ ਉਹ ਜਾਣਦਾ ਹੈ ਕਿ ਮਨੁੱਖ ਮਾਤਰ ਮੇਰਾ ਆਪਣਾ ਹੀ ਰੂਪ ਹੈ ਤੇ ਉਸ ਦੇ ਅੰਦਰ ਵਸ ਰਹੀ ਆਤਮਾ ਮੇਰਾ ਆਪਣਾ ਦੂਸਰਾ ਹਿੱਸਾ ਹੈ। ਫਿਰ ਉਸ ਦੇ ਦੁੱਖ, ਅਪਦਾਵਾਂ ਤੇ ਗੁਲਾਮੀ ਇਹ ਦੂਰ ਕਰਨੀਆਂ ਕਿਸੇ ਪਰ ਕੋਈ ਵੀ ਅਹਿਸਾਨ ਨਹੀਂ, ਸਗੋਂ ਇੱਕ ਤਰ੍ਹਾਂ ਨਾਲ ਆਪਣਾ ਹੀ ਬੋਝ ਉਤਾਰਨਾ ਹੈ ਤੇ ਨਿੱਜ ਦਾ ਕਾਰਜ ਸਾਧਨਾ ਹੈ। ਸੋ ਭਾਈ ਦਇਆ ਸਿੰਘ ਜੀ ਤੋਂ ਲੈ ਕੇ ਇਸ ਮਹਾਨ ਸੰਪਰਦਾਇ ਨੇ ਮਹਾਨ ਗੁਰੂ ਪੰਥ ਤੇ ਸੰਤ ਸਮਾਜ ਦੇ ਸਤੰਭ ਕਾਇਮ ਕੀਤੇ ਹਨ। ਗੁਰੂ ਖਾਲਸਾ ਪੰਥ ਉਹਨਾਂ ਪਰ ਸਦਾ ਹੀ ਮਾਣ ਕਰੇਗਾ। ਇਹ ਰਤਨਾਂ ਦੀ ਮਹਾਨ ਤੇ ਅਮੋਲ ਲੜੀ ਇੱਕ ਇੱਕ ਕਰਕੇ ਪਾਠਕਾਂ ਦੇ ਸਾਹਮਣੇ ਅਤੇ ਆਪਣੇ ਆਪ ਵਿੱਚ ਹੀ ਮਹਾਨ ਖਜ਼ਾਨੇ ਦੀ ਕੀਮਤ ਰੱਖਦੀ ਹੈ। ਸ਼੍ਰੀ ਕਲਗੀਧਰ ਪਿਤਾ ਜੀ ਦੇ ਦੱਸੇ ਹੋਏ ਆਤਮ ਦਰਸ਼ਤਾ ਤੇ ਉੱਤਮ ਮਹਾਨ ਤੇ ਅਕਥ ਗਿਆਨ ਦਾ ਵਿਸਥਾਰ ਹੈ। ਇਹ ਜੀਵਨ ਹੀ ਨਹੀਂ ਸਗੋਂ ਖਾਲਸਾ ਪੰਥ ਦਾ ਸੁਰਜੀਤ ਤੇ ਰੋਸ਼ਨ ਅੰਸ਼ ਹੈ ਜੋ ਉਹਨਾਂ ਦੀ ਚੀਜ਼ ਹੈ। ਉਹ ਜਿੰਨਾ ਗਊ ਨਾਲ ਪੜਨਗੇ ਉਤਨਾ ਹੀ ਉਸ ਵਿੱਚੋਂ ਸਪਸ਼ਟ ਉਹਨਾਂ ਦਾ ਆਪਣਾ ਹੀ ਰੂਪ ਤੇ ਗਿਆਨ ਦਿਸ ਆਵੇਗਾ। ਬਾਹਰ ਦਾ ਕੋਈ ਵੀ ਪਦਾਰਥ ਨਹੀਂ ਦਿਸੇਗਾ। ਸਤ ਸ਼ਬਦ ਦੇ ਮਾਰਗ ਤੇ ਸਤ ਸਰੂਪ ਦੀ ਲਖਤਾ ਤੇ ਨਾਮ ਸਿਮਰਨ ਅਥਵਾ ਦਸਮ ਦੁਆਰ ਅੰਦਰ ਸਵੈ ਸਰੂਪ ਦੇ ਦੀਦਾਰ ਕਰਨ ਹਿਤ ਇਹ ਰਤਨ ਸਾਫ ਤੌਰ ਤੇ ਪੰਥ ਨੂੰ ਸਦਾ ਹੀ ਉੱਤਮ ਰਸਤਾ ਦਿਸਦੇ ਆਏ ਹਨ। ਅੱਜ ਵੀ ਇਹ ਪੰਥ ਦੀ ਅਗਵਾਈ ਕਰਦੇ ਰਹੇ ਹਨ ਤੇ ਅੱਗੇ ਕਰਨਹਾਰ ਪਰਮਾਤਮਾ ਪੁਰਖ ਕਦੇ ਵੀ ਇਸ ਲੀਹ ਤੋਂ ਵੱਖਰੇ ਨਹੀਂ ਹੋ ਸਕਣਗੇ। ਅੱਗੇ ਕਰਨ ਵਾਰ ਇਹਨਾਂ ਮਹਾਨ ਰਤਨਾਂ ਦੀ ਚਮਕ ਦਮਕ ਤੇ ਕੀਮਤਾਂ ਦਾ ਗਿਆਨ ਹਾਸਲ ਕਰੋ ਜੀ।